ਇੱਥੇ ਦਸਵੇਂ ਪਾਤਸ਼ਾਹ ਕਹਿੰਦੇ ਉਹਦੇ ਅੰਗ ਤਾਂ ਹੈਗੇ ਆ, ਹੁਣ ਆਪ ਵੀ ਮੰਨਦੇ ਮਹਾਰਾਜ। ਕਹਿੰਦੇ ਉਹ ਕਿਵੇਂ? ਕਹਿੰਦੇ ਅਨ ਭੂਤ, ਭੂਤ ਹੁੰਦਾ ਤੱਤ, ਪੰਜਾਂ ਤੱਤਾਂ ਤੋਂ ਅਨ ਰਹਿਤ ਉਹਦੇ ਅੰਗ ਨੇ। ਅੰਗ ਤਾਂ ਹੈਗੇ ਆ, ਜਦ ਮਹਾਰਾਜ ਦਰਸ਼ਨ ਦਿੰਦੇ ਨੇ, ਹੁਣ ਵੀ ਕਈ ਸਿੰਘਾਂ ਨੂੰ ਦਰਸ਼ਨ ਹੁੰਦੇ ਰਹਿੰਦੇ ਨੇ। ਇਹ ਤਾਂ ਨਹੀਂ ਹੁੰਦੇ ਕਿ ਮਹਾਰਾਜ ਦੇ ਅੰਗ ਬਿਲਕੁਲ ਉਸੇ ਤਰ੍ਹਾਂ ਹੀ ਸਰੂਪ ਹੁੰਦਾ ਮਹਾਰਾਜ ਦਾ, ਪਰ ਉਹ ਪ੍ਰਕਾਸ਼ ਰੂਪ ਹੁੰਦਾ ਸਾਰਾ। ਇਹ ਦੋ ਤਿੰਨ ਸਰੀਰ ਨੇ ਆਪਣੇ, ਇੱਕ ਸਰੀਰ ਸੰਸਕਾਰ ਹੁੰਦਾ, ਇੱਕ ਉੱਪਰ ਜਾਂਦਾ, ਇਹਨੂੰ ਵੀ ਸੱਜਣ ਦੇ ਸਰੀਰ ਨੂੰ ਸਜ਼ਾ ਮਿਲਦੀ ਹੈ, ਇਹ ਵੱਖਰਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੇਰਾ ਕੋਈ ਅੰਗ ਨਹੀਂ, ਤੱਤਾਂ ਤੋਂ ਰਹਿਤ ਹੈ ਤੂੰ। ਮਹਾਰਾਜ ਹੱਥ 'ਚ ਨਹੀਂ ਆ ਸਕਦੇ ਕਿਸੇ ਦੇ, ਨਜ਼ਰ ਜ਼ਰੂਰ ਆਉਣਗੇ ਪਰ ਹੱਥ 'ਚ ਨਹੀਂ ਆਉਣਗੇ। ਇਸ ਕਰਕੇ ਤੁਸੀਂ ਤੱਤਾਂ ਤੋਂ ਰਹਿਤ ਅੰਗਾਂ ਵਾਲੇ ਹੋ, ਪੰਜਾਂ ਤੱਤਾਂ ਦੇ ਸਰੂਪ ਨਹੀਂ ਤੁਹਾਡੇ। ਲਿਆਓ ਇਤਿਹਾਸ ਵਿੱਚ ਖੋਜ ਕੇ, ਕਿਤੇ ਦਸਾਂ ਸਰੂਪਾਂ ਦੇ ਫੁੱਲ ਮਿਲੇ ਹੋਣ ਕਿਤੇ ਸੰਸਕਾਰ ਤੋਂ ਬਾਅਦ, ਉਹਨਾਂ ਦੇ ਫੁੱਲ ਮਿਲੇ ਕਿਸੇ ਸਾਖੀ 'ਚ ਲਿਆਓ ਤਾਂ ਵੀ ਮਹਾਰਾਜ ਦੇ ਫੁੱਲ ਮਿਲੇ ਸੀ। ਫੁੱਲ ਨਹੀਂ ਹੈਗੇ ਉਹਨਾਂ ਦੇ, ਕਿਉਂਕਿ ਉਹ ਪੰਜਾਂ ਤੱਤਾਂ ਦਾ ਸਰੂਪ ਹੀ ਨਹੀਂ ਹੈਗਾ, ਉਹ ਸਾਰਾ ਸਭ ਡਰਾਮਾ ਹੈ, ਉਹਦਾ ਸਾਰੀ ਖੇਡ, ਮਤਲਬ ਕਿ ਉਹ ਡਰਾਮਾ ਅੰਗਰੇਜ਼ੀ ਵਾਲੇ ਕਹਿੰਦੇ ਖੇਲ ਹੈ ਸਾਰੀ ਉਹਦੀ। ਉਹ ਖੇਲ ਹੀ ਐਸੀ ਖੇਲੀ ਜਾਂਦਾ ਸਾਡੇ ਨਾਲ ਕਿ ਸਾਡੇ ਵਿੱਚ ਰਹਿ ਕੇ ਸਾਨੂੰ ਪਤਾ ਨਹੀਂ ਲੱਗਣ ਦਿੰਦਾ ਆਪਣਾ ਆਭਾ ਅਭੰਗ। ਉਹਦਾ ਜਿਹੜਾ ਆਭਾ ਨਾ, ਚਿਹਰੇ ਦਾ ਜਾਹੋ ਜਲਾਲ ਜਿਹੜਾ ਹੈ, ਉਹਦਾ ਚਿਹਰੇ ਦਾ ਪ੍ਰਤਾਪ ਹੈ, ਉਹ ਅਭੰਗ ਹੈ, ਨਾਸ ਤੋਂ ਰਹਿਤ ਹੈ। ਸਧਾਰਨ ਬੰਦਾ ਅੱਜ ਬੜਾ ਚਿਹਰਾ ਲਾਲ ਹੈ, ਕਹਿੰਦੇ ਆਪਾਂ ਨੂੰ ਅੱਜ ਬਹੁਤ ਪੈਸੇ ਬਣ ਗਏ, ਅੱਜ ਮੇਰਾ ਫਲਾਨਾ ਕੰਮ ਹੋ ਗਿਆ, ਦੂਜੇ ਦਿਨ ਮੂੰਹ ਉਤਰਿਆ ਕਹਿੰਦਾ ਜੇਬ ਕੱਟੀ ਗਈ, ਸਾਰੇ ਕੋਈ ਲੈ ਗਿਆ ਕੱਢ ਗਿਆ, ਹੁਣ ਮੂੰਹ ਲਟਕਾਈ ਫਿਰਦਾ। ਇੱਕ ਦਿਨ ਖੁਸ਼ ਹੁੰਦਾ, ਦੂਜੇ ਦਿਨ ਉਦਾਸ ਹੋ ਜਾਂਦਾ। ਬੰਦਾ ਤਾਂ ਉਤਰਾਅ ਚੜਾਅ ਬਣੇ ਹੀ ਰਹਿੰਦਾ, ਦੇਵਤਿਆਂ ਦਾ ਵੀ ਬਣਿਆ ਰਹਿੰਦਾ, ਦੇਵਤੇ ਵੀ ਕਦੇ ਤਾਂ ਖੁਸ਼ ਰਹਿੰਦੇ ਨੇ। ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸਰ ਸੁੰਭ ਪਾਇਆ, ਜਦ ਰੱਬ ਨੇ ਦੇਖਿਆ ਦੇਵਤਿਆਂ ਦਾ ਬੜਾ ਹੰਕਾਰ ਹੋ ਗਿਆ, ਬਹੁਤ ਹੀ ਹੰਕਾਰੀ ਹੋ ਗਏ ਇੱਕ ਵਾਰੀ, ਮੈਂ ਖਾਸੁਰ ਦੈਂਤ ਪੈਦਾ ਕਰਤਾ ਰੱਬ ਨੇ, ਲੜੀ ਜਾਓ ਇਹਦੇ ਨਾਲ, ਲੜੀ ਜਾਓ ਇਹਦੇ ਨਾਲ। ਉਹਨੇ ਕੁੱਟ ਕੇ ਸਾਰੇ ਹੀ ਸਵਰਗਾਂ ਚੋਂ ਬਾਹਰ ਕੱਢ ਕੇ ਇੰਦਰ ਦੀ ਗੱਦੀ ਤੇ ਬਹਿ ਗਿਆ, ਉਹ ਭਾਜੋ ਵੱਡੇ ਦੇਵਤੇ ਆਏ। ਉਹ ਦੇਵਤਿਆਂ ਨੇ ਜਦੋਂ ਘਰੋਂ ਕੱਢਤਾ ਮੂੰਹ ਜਾਂ ਲਟਕਾਈ ਫਿਰਨ, ਫਿਰ ਜਾ ਕੇ ਕਿਤੇ ਇੱਕ ਦਿਹਾੜੇ ਨਹਾਵਣ ਆਈ ਦੁਰਗਸ਼ਾ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਛੀਨ ਲਈ ਠਕਰਾਈ ਸਾਤੇ ਦਾਨ ਵੀ, ਉਹ ਸਾਨੂੰ ਜੀ ਉਹਨਾਂ ਨੇ ਕੱਢਤਾ ਬਾਹਰ। ਉਹ ਬੜੀ ਹੱਸੀ, ਬਸ ਆਪਣੇ ਆਪ ਨੂੰ ਸਮਝਦੇ, ਨਾਢੂ ਖਾਂ ਵੱਡੇ, ਹੁਣ ਕਿੱਧਰ ਗਈ ਤੁਹਾਡੀ ਗੱਦੀ, ਕਿੱਧਰ ਗਈਆਂ ਤੁਹਾਡੀਆਂ ਸ਼ਕਤੀਆਂ, ਉਹ ਤੁਸੀਂ ਕਿਰਪਾ ਕਰੋ ਜੀ ਹੁਣ ਸਾਨੂੰ ਜਿੱਤ ਕੇ ਦਿਓ। ਉਹੀ ਸਿੰਹ ਮੰਗਾਇਆ ਰਾਕਸ਼ ਭੱਖਣਾ, ਉਹ ਫਿਰ ਸ਼ੇਰ ਮੰਗਾਇਆ ਜਿਹੜਾ ਰਾਕਸ਼ਾਂ ਨੂੰ ਖਾਣ ਵਾਲਾ ਸੀ, ਕਹਿੰਦੀ ਬਸ ਹੁਣ ਬੇਫਿਕਰ ਹੋ ਜਾਓ, ਮੈਂ ਕਰਦੀ ਕਾਰਜ ਤੁਹਾਡੇ ਹੁਣ। ਇਸ ਕਰਕੇ ਅਕਾਲ ਪੁਰਖ ਨਹੀਂ ਕਦੇ ਕਹਿੰਦੇ ਕਿ ਉਹ ਮੇਰਾ ਫਲਾਨੀ ਚੀਜ਼ ਖੋਹ ਕੇ ਲੈ ਗਿਆ ਕੋਈ, ਜਾਂ ਦਸਵੇਂ ਪਾਤਸ਼ਾਹ ਕਹਿੰਦੇ, ਜਦ ਪਿੱਛੇ ਜੇ ਛੇਵੇਂ ਪਾਤਸ਼ਾਹ ਬਾਰੇ ਜ਼ਿਕਰ ਆਇਆ, ਇੱਕ ਹਫ਼ਤਾ ਮਹਾਰਾਜ ਅੰਦਰ ਕੋਠੜੀ 'ਚ ਬੈਠੇ ਅੰਤਮ ਸਮੇਂ, ਸੱਤਵੇਂ ਪਾਤਸ਼ਾਹ ਨੂੰ ਕਹਿਤਾ ਕਿ ਸੱਤਵੇਂ ਦਿਨ ਸਵੇਰੇ ਪਹਿਲੇ ਪਹਿਰ ਇਹ ਕੋਠੜੀ ਨੂੰ ਤੁਸੀਂ ਖੋਲ੍ਹਣਾ। ਅੰਦਰੋਂ ਕੁੰਡਾ ਲਾ ਲਿਆ ਸੀ ਮਹਾਰਾਜ ਨੇ, ਜਦੋਂ ਐਂ ਦੀਵਾਰ ਦੇ ਨਾਲ ਲੱਗੇ ਬੈਠੇ ਨੇ। ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਰੂਪ ਨੂੰ ਤਿਆਗ ਗਏ ਇਸ ਨੂੰ, ਪਰ ਇਉਂ ਚਿਹਰਾ ਦਗ ਦਗ ਕਰਦਾ, ਆਭਾ ਅਭੰਗ ਹੈ। ਕਈ ਮਹਾਂਪੁਰਸ਼ ਵੀ ਅਸੀਂ ਦੇਖੇ ਨੇ ਸਰੀਰ ਛੱਡ ਗਏ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਪਰ ਚਿਹਰਾ ਲਾਲ ਪਿਆ ਹੈ, ਇਉਂ ਹੈ ਜਿਵੇਂ ਹੁਣੇ ਉੱਠ ਕੇ ਬੈਠੇ ਹੋ ਜਾਣਗੇ। ਨਹੀਂ ਤਾਂ ਸਧਾਰਨ ਵਿਅਕਤੀ ਮਰ ਜਾਂਦਾ, ਮੂੰਹ ਪੀਲਾ ਹੋ ਜਾਂਦਾ, ਕਾਲਾ ਹੋ ਜਾਂਦਾ, ਕਿਸੇ ਦਾ ਕਿਵੇਂ ਹੋ ਜਾਂਦਾ। ਨਾਮ ਜਪਣ ਵਾਲਿਆਂ ਦੀ ਆਭਾ ਅਭੰਗ ਹੈ। ਕਲਗੀਆਂ ਵਾਲੇ ਪਾਤਸ਼ਾਹ ਚਾਹੇ ਸਤਿਗੁਰੂ ਮਹਾਰਾਜ ਆਨੰਦਪੁਰ ਸਾਹਿਬ, ਚਾਹੇ ਚਮਕੌਰ ਸਾਹਿਬ ਲੜੇ, ਚਾਹੇ ਮਾਛੀਵਾਲ ਜੰਗਲਾਂ 'ਚ ਰਹੇ, ਪਰ ਚਿਹਰੇ ਦੀ ਆਭਾ ਅਭੰਗ ਹੈ। ਚਿਹਰੇ 'ਤੇ ਕੋਈ ਫਰਕ ਨਹੀਂ, ਗਤ ਮਿਤ ਅਪਾਰ, ਅਕਾਲ ਪੁਰਖ ਦੀ ਗਤ मित मित मिणती गत मर्यादा अपार पारावार तो रहत है। गत जिहड़ी प्राप्ति की मित मर्यादा है वह भी पारावार तो रहत है। गुण गण उदार गुण जिहड़े गण समूह गुण ने उन्हां सारियां गुणा का मालक है तू। उदार वड्डा है, खुले दल वाला है, श्रेष्ठ है। मौन गण प्रणाम जिन्हें मुनी जन ने वो गण समूह जां गण हुंदे ने जिहड़े सेवक मौन जिहड़े गण सेवक ने वो तैनू प्रणाम करदे ने सारे। निरभय भय तो रहत हो सदीव काल, निकाम कामना तो रहत कम्मा तो रहत विषयां तो रहत हो तुसी। अत दुत प्रचंड अत्यंत ही तुहाडा तेज प्रताप है। दुत सोभा जिहड़ी तुहाडी प्रचंड इन्नी सोभा है तुहाडी कि तुहाडी सोभा नूं कोई देख के सब लज्जित हो जांदे ने। इन्नी सोभा किसी दे पास नहीं। अत दुत प्रचंड तिखी सोभा तिखा ज्ञान है तुहाडे पास, तिखा प्रकाश है तुहाडा। मित गत अखंड तुहाडी जिहड़ी मित मिणती है गत अवस्था है यह अखंड खंडन तो रहत है। मित मर्यादा ते गत तुहाडी जिहड़ी है गति अवस्था यह खंडन तो रहत है। फिर गत प्राप्ति की जिहड़ी मित मर्यादा है यह भी खंडन तो रहत है। आलस्य कर्म तुसी हमेशा आलस्य रहने हो, किस प्रकार लपाएमानगी नहीं तुहाडे अंदर भी किसी काम दे विच खचत नहीं हुंदे, तुसी निर्लेप रहिंदे हो। तुहाडे कर्म ही ऐसे ने कर्म करदे भी हो पर निर्लेप भी रहिंदे हो। सो एक ऐसा भी अर्थ है कि आलस्य कर्म तुहाडा कर्म की है आलस। असी तो सारे जाने देखो भजे रहने कम्मा कारा नूं, महाराज नूं कदे देखिया भजे हुए ने कम्मा नूं या परमात्मा नूं देखिया भजया होया? वह तो कहने मैं तो यहीं बैठा रहना बस, समाधि सुन समाधि आप। लोग जिहड़ा समाधि लावे उहनूं कहने ये आलसी वांगू बैठा रहिंदा, वह कहने मैं आलसी ही चंगा। तुसी उद्यमी बने रहो, तुसी उद्यमी माया दे हो। मैं दूसरे प्रकार का उद्यम करदा, नाम का उद्यम करदा। जिहड़ा बंदा नाम जपण वाला माला पकड़न वाला लोगों ने दलिद्री जिहा सारा दिन इत्थे बुड़बुड़ करदा रहिंदा बैठा। महाराज कहने इस करके उहदा कर्म ही आलस्य है। आदृश्य धर्म उहदा धर्म किसी नूं नजर नहीं आउंदा, वह दिखदा नहीं, वह की दिंदा की करदा कदों करेगा यह सब नूं किसी नूं दसदा नहीं। वह अदृश्य है वाहिगुरु, नजर नहीं आउंदा। सरबा परनाढ्य है, सरबा सारयां दे परनाढ्य भार अनाढ्य पेट नूं भरन वाला है। रोटी सब नूं देनी कहिंदा, चाहे कोई पापी है पुन्नी है महापापी है जिहड़ा मर्जी है रोटी सब नूं देनी। मैं हरेक नूं रोटी देनी, हरेक दा पेट भरना है, वितकरा नहीं किसी नाल करदा। बाकी कहिंदा उहदे अपने कर्म ने, जिवें करूगा उवें भरूगा। रोटी तो भुखा नहीं मारना मैनूं, रोटी तो सारयां नूं देनी है। आन दंड वाढ्या अकाल पुरख वाहिगुरु जो ने दंड तो रहत ने, कोई उहनां नूं दंड नहीं। भावें अज आपां नूं सारयां नूं मार देवे, पूरी सृष्टि ब्रह्मांड खत्म कर दे, उहनूं दंड देण वाला कोई नहीं हैगा। भई अकाल पुरख ने सारे मारते, इहनूं दंड दिओ। इस करके सतगुरु महाराज सच्चे पातशाह कहिंदे ने अकाल पुरख जिहड़ा है वह दंड तो रहत है, उहनूं कोई दंड नहीं दे सकता। वह ऐसा वाहिगुरु अकाल पुरख जिस दे आपां जिक्र करते हैं, इन्ने गुण उहदे सामने रख के फिर नाम जपना है। जिवें आपां कई बार कहने वाहिगुरू वाहिगुरू करन च मैनूं आनंद नहीं आया, सतगुरु महाराज सच्चे पातशाह कहिंदे ने वाहिगुरू वाहिगुरू करन विच आनंद तां आउंदा जे पहलां वाहिगुरू दे गुणां नूं नाल कही जाओ। महाराज जी फरमाउंदे ने कलगियां वाले पातशाह 93 पौड़ियां हुण तक आपां श्रवण कीतियां ने, 92 तक। आलस्य कर्म कि कोई ऐसा तुसी कर्म नहीं करदे, आप कर्म तो निर्लेप रहिंदे हो। ਕਰਮ ਕਰਦਿਆਂ ਹੋਇਆਂ ਵੀ ਕਰਮ ਤੋਂ ਨਿਰਲੇਪ ਰਹਿਣਾ ਇਹ ਸਿਰਫ ਤੁਹਾਡੇ ਵਿੱਚ ਹੀ ਹੈ, ਜਾਂ ਕਿਸੇ ਤੁਹਾਡੇ ਪਿਆਰੇ ਵਿੱਚ ਭਾਈ ਭਿਖਾਰੀ ਦੇ ਵਿੱਚ ਇਹ ਕਰਮ ਸੀ। ਕਰਮ ਕਰਦਿਆਂ ਹੋਇਆਂ ਵੀ ਅਕਰਮ ਹੈ, ਉਹ ਕਰਤਾ ਹੋ ਕੇ ਵੀ ਅਕਰਤਾ ਹੈ। ਸਾਰਾ ਕੁਝ ਪਤਾ ਹੁੰਦਿਆਂ ਹੋਇਆਂ ਵੀ ਭਾਈ ਭਿਖਾਰੀ ਦੀ ਅਵਸਥਾ ਐਸੀ ਹੈ, ਪਤਾ ਹੈ ਕਿ ਨੂੰਹ ਲੈ ਕੇ ਆਉਣੀ, ਵਿਆਹ ਕੇ ਲੜਕਾ ਵਿਆਹੁਣਾ, ਆਪਣਾ ਨੂੰਹ ਆਉਣੀ ਹੈ, ਸਭ ਪਤਾ ਹੈ ਕਿ ਲੜਕੇ ਨੇ ਆਉਂਦੇ ਹੀ ਚੜ੍ਹਾਈ ਕਰ ਜਾਣੀ ਹੈ, ਇਹ ਵੀ ਪਤਾ ਹੈ। ਪਰ ਹੁਕਮੀ ਦੇ ਹੁਕਮ ਵਿੱਚ ਚੱਲਦੇ ਹੋਏ, ਉਹਦੇ ਹੁਕਮ ਨੂੰ ਮੰਨਦੇ ਹੋਏ ਕਿਰਿਆ ਕਰਨੀ ਪੈਂਦੀ ਹੈ। ਪਤਾ ਹੁੰਦਿਆਂ ਹੋਇਆਂ ਵੀ ਸਾਰਾ ਕੁਛ ਭਾਣਾ ਮੰਨਣਾ, ਉਹ ਤਾਂ ਗੁਰਸਿੱਖ ਦੀ ਅਵਸਥਾ ਹੈ। ਪਰ ਮਹਾਰਾਜ ਕਹਿੰਦੇ ਆਲਿਸ਼ ਕਰਮ, ਕਿਸੇ ਪ੍ਰਕਾਰ ਦਾ ਕੋਈ ਲੇਸ਼ ਵੀ ਨਹੀਂ ਤੁਹਾਨੂੰ, ਕੋਈ ਲਪਾਏਮਾਨਗੀ ਨਹੀਂ, ਕੋਈ ਕਰਮ ਨਹੀਂ ਕਰਦੇ ਹੋ ਤੁਸੀਂ। ਇਸ ਕਰਕੇ ਆਲਸ ਜਿਵੇਂ ਆਲਸੀ ਬੰਦਾ ਬੈਠ ਜਾਂਦਾ, ਉਹਦਾ ਅੱਧਾ ਪ੍ਰਮਾਣ ਹੈ ਇਹ ਆਲਸੀ ਬੰਦੇ ਦਾ। ਪਰ ਤੁਸੀਂ ਤਾਂ ਆਪਣੇ ਸਰੂਪ ਨਿੱਜ ਸਰੂਪ ਵਿੱਚ ਧਿਆਨ ਲਾ ਕੇ ਸੁੰਨ ਸਮਾਧੀ 'ਚ ਬੈਠ ਜਾਂਦੇ ਹੋ। ਇੱਕ ਬੰਦਾ ਸਮਾਧੀ 'ਚ ਬੈਠਾ, ਇੱਕ ਆਲਸ ਕਰਕੇ ਬੈਠਾ, ਪਰ ਤੁਸੀਂ ਆਲਸ਼ਯ ਜ਼ਰੂਰ ਹੋ ਪਰ ਦਲਿੱਦਰ ਹੀ ਨਹੀਂ ਹੋ, ਦਲਿੱਦਰ ਖਾਨਾ ਨਹੀਂ ਤੁਹਾਡੇ 'ਚ। ਤੁਸੀਂ ਤਾਂ ਬਸ ਕਰਮਾਂ ਤੋਂ ਰਹਿਤ ਹੋ, ਕੋਈ ਆਪ ਕਰਮ ਨਹੀਂ ਕਰਦੇ, ਜੀਵਾਂ ਤੋਂ ਕਰਮ ਕਰਵਾਉਂਦੇ ਹੋ, ਉਹਨਾਂ ਦੇ ਵਿੱਚ ਬੈਠ ਕੇ ਆਪਣੀ ਸੱਤਾ ਦੇ ਕੇ ਕਰਮ ਕਰਵਾਉਂਦੇ ਹੋ। ਆਦ੍ਰਿਸ਼ ਧਰਮ, ਸੋ ਤੁਸੀਂ ਦਿਖਦੇ ਨਹੀਂ ਹੋ, ਤੁਹਾਡਾ ਇਹ ਧਰਮ, ਤੁਹਾਡਾ ਧਰਮ ਅਦ੍ਰਿਸ਼ ਹੈ। ਜਿਹੜਾ ਤੁਸੀਂ ਧਰਮ ਕਰਦੇ ਹੋ, ਜੋ ਕਰਮ ਕਰਦੇ ਹੋ, ਇਹ ਅਦ੍ਰਿਸ਼ ਹੁੰਦਾ, ਕਿਰਪਾ ਕਰਦੇ ਹੋ ਜੀਵਾਂ ਦੇ ਉੱਤੇ, ਅਦ੍ਰਿਸ਼। ਜਦੋਂ ਕਿਤੇ ਆਪਣਾ ਧਰਮ ਕਰਦੇ ਨੇ, ਆਪਣੇ ਪਿਆਰਿਆਂ ਨੂੰ ਬਚਾਉਂਦੇ ਨੇ, ਪ੍ਰਹਿਲਾਦ ਜੀ ਨੂੰ ਜਦੋਂ ਬਚਾਇਆ, ਅਦ੍ਰਿਸ਼ ਧਰਮ ਕੀਤਾ। ਸਰਬਾ ਪਰਨਾਢਿਆ, ਸਾਰੇ ਸੰਸਾਰ ਦੇ ਜਿੰਨੇ ਪੇਟ ਨੇ ਇਹਨਾਂ ਨੂੰ ਭਰਨ ਵਾਲੇ ਤੁਸੀਂ, ਪਰਨਾਢਿਆ ਅਨ ਡੰਡ ਵਾਢਿਆ, ਇਹ ਡੰਡ ਜਿਹੜੇ ਹੁੰਦੇ ਨੇ, ਦੇਵ ਦੰਡ, ਪਿੱਤਰ ਦੰਡ, ਜਮ ਦੰਡ, ਇਹ ਜਿਹੜੇ ਦੰਡ ਨੇ ਸਾਰੇ, ਇਹਨਾਂ ਤੋਂ ਰਹਿਤ ਕੋਈ ਦੰਡ ਨਹੀਂ ਹੈ ਤੁਹਾਨੂੰ ਕਿਸੇ ਪ੍ਰਕਾਰ ਦਾ। ਸਾਰਿਆਂ ਨੂੰ ਪੈਦਾ ਕਰਦੇ ਹੋ, ਸਾਰਿਆਂ ਨੂੰ ਮਾਰਦੇ ਹੋ, ਤੁਹਾਨੂੰ ਕੋਈ ਦੰਡ ਨਹੀਂ ਹੈ। ਵਾਢਿਆ ਨਿਰਸੰਦੇਹ, ਤੁਸੀਂ ਬਿਲਕੁਲ ਡੰਡ ਤੋਂ ਰਹਿਤ ਆਪ ਹੋ। ਜਿਹੜਾ ਤੁਹਾਡੇ ਜਹਾਜ਼ 'ਚ ਬੈਠ ਜਾਂਦਾ ਆ ਕੇ, ਉਹਨੂੰ ਵੀ ਅਨਡੰਡ ਕਰ ਦਿੰਦੇ ਆ, ਉਹਨੂੰ ਵੀ ਡੰਡ ਨਹੀਂ ਲੱਗਦਾ, ਉਹਨੂੰ ਕਹਿੰਦੇ ਆ ਜਾ ਇੱਥੇ ਮੇਰੇ ਕੋਲ ਬੈਠ ਜਾ, ਹੁਣ ਤੈਨੂੰ ਕੋਈ ਡੰਡ ਨਹੀਂ। ਕਿਉਂਕਿ ਅੰਦਰ ਇਹ ਆ ਨਹੀਂ ਸਕਦੇ ਜਮਦੂਤ, ਤੈਨੂੰ ਲਿਜਾ ਨਹੀਂ ਸਕਦੇ, ਇਸ ਕਰਕੇ ਇੱਥੇ ਹੀ ਬੈਠਾ ਰਿਹਾ ਮੇਰੇ ਕੋਲ। ਸੋ ਜਿਵੇਂ ਸ੍ਰੀ ਹਰਿਮੰਦਰ ਸਾਹਿਬ, ਬੜੀ ਪੁਰਾਣੀ ਗੱਲ ਹੈ, 1950-55 ਦੀ ਗੱਲ ਹੋਊਗੀ, ਮਹਾਂਪੁਰਸ਼ਾਂ ਨੇ ਗੱਲ ਸੁਣਾਈ ਵੀ, ਕੋਈ ਸਿੰਘ ਸੀ, ਉਹ ਬਾਰ ਬਾਰ ਸੋਟਾ ਲੈ ਕੇ ਦੌੜਦਾ ਸੀ, ਜਿੱਧਰ ਘੰਟਾ ਘਰ ਵਾਲਾ ਜੂੜੀ ਆ ਉਸ ਪਾਸੇ ਉਹਨੇ ਜਾਣਾ, ਫਿਰ ਮੁੜ ਆਉਣਾ, ਫਿਰ ਭਜਾਉਣਾ। ਉਹ ਸੁਖ ਨਿਧਾਨ ਰਗੜ ਰਹੇ ਸੀ ਅੰਦਰ ਬੈਠੇ ਪਰਕਰਮਾਂ 'ਚ, ਤਾਂ ਉਸ ਵਕਤ ਕਿਸੇ ਨੇ ਪੁੱਛਿਆ, ਬਾਬਾ ਜੀ ਤੁਸੀਂ ਉੱਧਰ ਨੂੰ ਸੋਟਾ ਲੈ ਕੇ ਭਾਈ ਤੋਂ ਫਿਰ ਮੁੜਿਆ ਉਹਨੇ? ਕਹਿੰਦਾ ਉਹ ਕਾਲੇ ਮੂੰਹ ਵਾਲੇ ਮੈਨੂੰ ਲੈਣ ਆਉਂਦੇ ਨੇ, ਕਹਿੰਦੇ ਤੂੰ ਬਾਹਰ ਆ ਜਾ, ਕਹਿੰਦੇ ਮੈਥੋਂ ਕੋਈ ਗਲਤੀ ਹੋਈ ਹੋਣੀ ਹੈ, ਮੈਨੂੰ ਤਾਂ ਪਤਾ ਨਹੀਂ, ਪਰ ਇਹ ਲੈਣ ਨਹੀਂ ਆ ਸਕਦੇ। ਫਿਰ ਉਹਨੇ ਉੱਥੇ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕ ਗਿਆ ਤਾਂ ਫਿਰ ਕਹਿੰਦਾ ਹੁਣ ਨਹੀਂ ਮੈਨੂੰ ਲੈਣ ਆਉਣਗੇ, ਹੁਣ ਮੈਂ ਸੱਚਖੰਡ ਨੂੰ ਜਾਊਂਗਾ। ਅਤੇ ਇਸ ਕਰਕੇ ਸਤਿਗੁਰੂ ਮਹਾਰਾਜ ਆਪਣੇ ਪਿਆਰਿਆਂ ਨੂੰ ਵੀ ਡੰਡ ਤੋਂ ਰਹਿਤ ਕਰ ਲੈਂਦੇ ਨੇ, ਬਾਣੀ ਪੜ੍ਹਨ ਵਾਲਿਆਂ ਦੇ ਸਾਰੇ ਡੰਡ ਆਪਣੇ ਆਪ ਹੀ ਮੁੱਕ ਜਾਂਦੇ ਨੇ। ਚਾਚਰੀ ਛੰਦ ਤੁਐ ਪ੍ਰਸਾਦ, ਛੰਦ ਤੇਰੀ ਕਿਰਪਾ ਨਾਲ ਉਚਾਰਨ ਕਰਨ ਲੱਗੇ ਹੈ, ਗੋਬਿੰਦੇ ਗੋ ਨਾਮ ਧਰਤੀ ਦਾ ਹੈ, ਬਿੰਦ ਜੋ ਰੱਖਿਆ ਕਰਦਾ ਹੈ, ਪ੍ਰਿਥਵੀ ਦਾ ਪਾਲਕ ਹੈ ਜੋ। ਅਸਲ ਵਿੱਚ ਧਰਤੀ ਅੱਖਰ ਕਈਆਂ ਨੂੰ ਲੱਗ ਜਾਂਦਾ, ਧਰਤੀ ਥੋੜੀ ਜਿਹੀ ਵੀ ਹੁੰਦੀ ਹੈ ਜੇ ਕਿਸੇ ਦੀ
50 गज जमीन है, वह कहना साड़ी धरती है, हिंदुस्तान की धरती है, पंजाब की धरती है, वह हरियाणे की धरती है, वह फलाने देश की धरती है, तो पूरी धरती का नाम भी धरती है। इस प्रकार पूरी धरतियां दे रखक, एक धरती दे रखक, शरीर रूपी धरती दे रखक, बुद्धि रूपी धरती दे रखक, ते गो देवता देवत्यां दे भी रखक। इहां गो दे तीन चार ही अर्थ ने। सारिआं दी रखिआ तुसीं करदे हो, साडे शरीरां दी, धरती दी, साडी बुद्धि दी तुसीं हमेशा रखिआ करदे हो। मुकंदे, मुकंद मतलब कटना, मुक्ति दाता, ਤੁਸੀਂ ਕਿਰਪਾ ਕਰਕੇ ਸਾਨੂੰ ਮੁਕਤੀ ਦਿੰਦੇ ਹੋ, ਬੰਧਨ ਤੋਂ ਮੁਕਤ ਕਰਨਾ। ਸਤਿਗੁਰੂ ਮਹਾਰਾਜ ਆਪ ਦੀ ਕਿਰਪਾ ਨਾਲ ਗੁਰਸਿੱਖ ਨੂੰ ਬੰਧਨ ਮੁਕਤ ਕਰਦੇ ਨੇ। ਜਦੋਂ ਮਹਾਰਾਜ ਕਹਿੰਦੇ ਸਾਡਾ ਕਿਸੇ ਗੁਰਸਿੱਖ ਦੇ ਉੱਤੇ ਵਿਚਾਰ ਆ ਜਾਏ ਕਿ ਇਹਨੂੰ ਬੰਧਨ ਮੁਕਤ ਕਰਨਾ ਹੈ, ਤਾਂ ਅਸੀਂ ਮਾਇਆ ਨੂੰ ਰੋਕ ਦਿੰਦੇ ਹਾਂ ਵੀ ਹੁਣ ਇਹਨੂੰ ਪਰੇਸ਼ਾਨ ਨਾ ਕਰੀ। ਉਦਾਰੇ, ਉਦਾਰੇ ਹੁੰਦਾ ਦਰਿਆ ਦਿਲ, ਖੁੱਲ੍ਹੇ ਦਿਲ ਵਾਲਾ, ਵੱਡਾ ਸ੍ਰੇਸ਼ਟ ਦਾਤਾ, ਸਖੀ, ਦਾਤਾਂ ਦੇ ਦੇਣ ਵਾਲਾ। ਅਪਾਰੇ, ਪਾਰਾਵਾਰ ਤੋਂ ਰਹਿ ਤੋਂ ਤੁਹਾਡਾ ਨਾ ਉਰਲਾ ਪਾਸਾ ਕਿਸੇ ਨੂੰ ਪਤਾ, ਨਾ ਪਰਲਾ ਪਾਸਾ ਪਤਾ ਕਿਸੇ ਨੂੰ, ਔਰ ਆਰ ਪਾਰ ਕੋਈ ਨਹੀਂ ਤੁਹਾਡਾ। ਹਰੀਅੰਗ, ਹਰੀਅੰਗ ਹੁੰਦਾ ਨਾਸ ਕਰਨਾ, ਕਿਸੇ ਨੂੰ ਨਾਸ ਕਰ ਦੇਣਾ, ਇਹ ਤੁਹਾਡਾ ਕਰਮ ਹੈ, ਸਾਨੂੰ ਵੀ ਕਰੋਗੇ? ਮਹਾਰਾਜ ਕਹਿੰਦੇ ਨਹੀਂ, ਦੁਸ਼ਟਾਂ ਨੂੰ ਨਾਸ ਕਰਦਾ, ਪ੍ਰਹਿਲਾਦ ਨੂੰ ਬਚਾਉਂਦਾ ਹਾਂ, ਹਰਨਾਕਸ਼ ਨੂੰ ਮਾਰਦਾ। ਇਸ ਕਰਕੇ ਮੈਂ ਹਰੀਅੰਗ ਨਾਸ ਕਰਦਾ, ਵਿਸ਼ੇ ਵਿਕਾਰਾਂ ਨੂੰ, ਸ਼ੁਭ ਗੁਣਾਂ ਨੂੰ ਤਾਂ ਮੈਂ ਬਚਾਉਂਦਾ ਹਾਂ। ਕਿ ਇਹ ਹੈ ਜਿਵੇਂ ਦਵਾਈ ਖਾਈਏ, ਅੰਦਰ ਜਾ ਕੇ ਜਿਹੜਾ ਹੁੰਦਾ ਨੁਕਸਾਨ ਵਾਲੇ ਤੱਤ ਉਹਨਾਂ ਨੂੰ ਹੀ ਨੁਕਸਾਨ ਕਰਦੀ ਹੈ, ਸਾਨੂੰ ਨਹੀਂ ਕਰਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮੈਂ ਨਾਸ ਕਰਤਾ, ਐਸਾ ਨਹੀਂ ਕਿ ਮੈਂ ਸਾਰਿਆਂ ਨੂੰ ਹੀ ਨਾਸ ਕਰੀ ਜਾਂਦਾ, ਮੈਂ ਤਾਂ ਸਿਰਫ ਉਹਨਾਂ ਨੂੰ ਨਾਸ ਕਰਦਾ ਹਾਂ ਜਿਹੜੇ ਦੁਨੀਆਂ ਨੂੰ ਪਰੇਸ਼ਾਨ ਕਰਦੇ ਨੇ। ਇਸ ਕਰਕੇ ਮੈਂ ਔਗੁਣਾਂ ਨੂੰ ਨਾਸ ਕਰਦਾ ਹਾਂ, ਮੈਂ ਵਿਕਾਰਾਂ ਨੂੰ ਨਾਸ ਕਰਦਾ ਹਾਂ, ਕਰੀਅੰਗ ਪੈਦਾ ਕਰਨ ਵਾਲਾ ਹਾਂ। ਮੈਂ ਇਕੱਲਾ ਬੰਦਿਆਂ ਨੂੰ ਜਾਂ ਚਰਾਸੀ ਨੂੰ ਪੈਦਾ ਨਹੀਂ ਕਰਦਾ, ਮੈਂ ਬੰਦਿਆਂ 'ਚ ਸ਼ੁਭ ਗੁਣ ਵੀ ਪੈਦਾ ਕਰਦਾ ਹਾਂ, ਮੈਂ ਸ਼ੁਭ ਖਿਆਲ ਵੀ ਪੈਦਾ ਕਰਦਾ। ਜਿਹੜੀ ਵੀ ਚੀਜ਼ ਨੂੰ ਆਪਾਂ ਕਹੀਏ ਕਿ ਇਹ ਪੈਦਾ ਹੋਈ ਹੈ, ਉਹ ਮੈਂ ਕਰਦਾ, ਭਾਵੇਂ ਉਹ ਚੰਗੇ ਖਿਆਲ ਨੇ, ਭਾਵੇਂ ਉਹ ਚੰਗੇ ਬੰਦੇ ਨੇ, ਚਾਹੇ ਉਹ 84 ਲੱਖ ਜੂਨ ਹੈ, ਹਰ ਚੀਜ਼ ਨੂੰ ਮੈਂ ਪੈਦਾ ਕਰਦਾ। ਨਿਰਨਾਮੇ, ਨਾਮ ਤੋਂ ਰਹਿਤ ਹਾਂ ਮੈਂ। ਆਪਾਂ ਵੀ ਕਹਿਣਾ ਤੁਸੀਂ ਨਾਮ ਤੋਂ ਰਹਿਤ ਹੋ, ਅਕਾਮੇ ਕਾਮਨਾ ਤੋਂ ਰਹਿਤ ਹੋ। ਇਸ ਪ੍ਰਕਾਰ ਇਹਦੇ ਵਿੱਚ ਕੁੱਲ 24 ਅੱਖਰ ਆ ਜਾਂਦੇ ਨੇ। 24 ਅੱਖਰ ਜਿਹੜੇ ਕੁੱਲ ਨੇ, ਇਹ ਪਹਿਲਾਂ ਜਿਹੜਾ ਸਮਾਂ ਚੱਲਦਾ ਸੀ ਉਹਦੇ 'ਚ ਪ੍ਰਸ਼ਨ ਫਿਰ ਕੋਈ ਨਾ ਕੋਈ ਕਰਦਾ ਸੀ ਮਹਾਰਾਜ ਨੂੰ। ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਹਿੰਦੂ ਮਤ ਵਿੱਚ ਜਿਵੇਂ ਬਾਬਾ ਬੁੱਢਾ ਜੀ ਨੇ ਕਿਹਾ ਸੀ, ਮਹਾਰਾਜ ਉਹਨਾਂ ਗੀਤਾ ਹੈ, ਲੋਕ ਕਹਿੰਦੇ ਗੀਤਾ ਜਾਂ ਗਰੜ ਪੁਰਾਣ ਹੈ, ਪੜ੍ਹ ਕੇ ਬੰਦਾ ਕਲਿਆਣ ਹੋ ਜਾਂਦਾ, ਵੀ ਆਪਣੇ 'ਚ ਆਪਾਂ ਨੇ ਕੀ ਦਿੱਤਾ ਗ੍ਰਿਸਤੀਆਂ ਨੂੰ ਜਾਂ ਸਾਰਿਆਂ ਲੋਕਾਂ ਨੂੰ, ਐਸੀ ਕੋਈ ਬਖਸ਼ਿਸ਼ ਸੰਗਤ ਨੂੰ ਕੀਤੀ ਆਪਣੇ ਪੜ੍ਹ ਕੇ ਕਲਿਆਣ ਹੋ ਸਕੇ? ਮਹਾਰਾਜ ਕਹਿੰਦੇ ਅਸੀਂ ਆਪਾਂ ਭਾਈ ਸੁਖਮਨੀ ਸਾਹਿਬ ਦਾ ਪਾਠ ਦਿੱਤਾ। ਜਿਵੇਂ ਹੋਰਨਾਂ ਮਤਾਂ ਵਿੱਚ ਆਪੋ ਆਪਣੇ ਧਰਮਾਂ ਅਨੁਸਾਰ ਕਿਤੇ ਗੀਤਾ ਪੜ੍ਹਨ ਨਾਲ ਭਲਾ ਹੈ, ਕਿਤੇ ਕੋਈ ਗ੍ਰੰਥ ਪੜ੍ਹਨ ਨਾਲ ਭਲਾ, ਗੁਰਸਿੱਖਾਂ ਦਾ ਭਲਾ ਸੁਖਮਨੀ ਸਾਹਿਬ ਨਾਲ ਹੋਵੇਗਾ। ਤਾਂ ਮਹਾਰਾਜ ਨੂੰ ਕਹਿਣ ਲੱਗੇ ਦਸਵੇਂ ਪਾਤਸ਼ਾਹ, ਮਹਾਰਾਜ ਅਸੀਂ ਸੁਣਿਆ ਪਹਿਲਾਂ ਜਿਹੜਾ ਮੰਤਰ ਹੁੰਦਾ ਸੀ ਤੇ ਉਹਦੇ ਨਾਲ ਗਾਇਤਰੀ ਮੰਤਰ ਨਾਲ ਸਾਰੇ ਪਾਪ ਮਿਟ ਜਾਂਦੇ ਸੀ। ਮਹਾਰਾਜ ਕਹਿੰਦੇ ਹਾਂ ਭਾਈ, ਉਹ ਪਹਿਲਾਂ 36 ਅੱਖਰਾਂ ਹੁੰਦਾ ਸੀ, ਫਿਰ ਉਹ ਕੱਟ ਕੇ ਉਹਨਾਂ ਨੇ 24 ਅੱਖਰਾਂ ਬਣਾ ਤਾ ਸੀ, ਹੁਣ ਇਹ 24 ਅੱਖਰਾਂ ਗਾਇਤਰੀ ਮੰਤਰ ਹੈ। ਕਹਿੰਦੇ ਮਹਾਰਾਜ ਫਿਰ ਉਹਦੇ ਮੁਕਾਬਲੇ ਜਾਂ ਉਹਦੇ ਨਾਲੋਂ ਵੱਡਾ ਸਾਨੂੰ ਕੀ ਦਿੱਤਾ? ਜਦੋਂ ਕਿਸੇ ਨੇ ਆ ਕੇ ਇਹ ਜੀ ਕੋਈ ਸ਼ੰਕਾ ਕਰਨੀ ਤਾਂ ਮਹਾਰਾਜ ਨੇ ਨਿਵਿਰਤ ਕਰਨੀ, महाराज कहने असी भी तुहानू 24 अखर मंत्र दिता है जिहदे नाल सारे दुख पाप सब कुछ खत्म हो जाता है। शुभ गुण पैदा होंदे ने, ब्रह्म ज्ञान की दात मिलती है, चारे पदार्थ मिलते ने, हरेक कुछ मिलता है। ये चाचरी छंद त्वै प्रसाद गोबिंदे मुकंदे उदारे अपारे, गोबिंदे मुकंदे हरियं करियं निरनामे अकामे, गोबिंदे मुकंदे उदारे अपारे, गोबिंदे मुकंदे हरियं करियं निरनामे अकामे। सो महाराज कहने तुरे फिरदे बैठते उठते जाप करो, सारा जाप साहब नहीं पढ़ सकते, जाप साहब का पहला छंद पढ़ो, चक्कर चेहन अर बरन जात अर पात नहन जे, कई सारा नहीं पढ़ सकते, सारा कंठ नहीं कर सकते, कई नहीं भी इन्ना पढ़े, वो फिर गोबिंदे मुकंदे पढ़ो, फिर जा अखीरला छंद जड़ा है उन्हों पढ़ना करो, जा इन्ना ही बहुत है कि चत्तर चक्कर वर्ती चत्तर चक्कर भुगते स्वयंभव सुभंग सर्वदा सर्व जुगते, नहीं भी आता फिर इन्ना ही बहुत है दुकालंग प्रणासी दयालंग स्वरूपे सदा अंग संघ अपंगंग विभूते, ये उन्हां लई है जिन्होंने नहीं स्कूल दियां जमातां पढ़ियां, थोड़ा थोड़ा करके याद कर। इत्थे अपने रिटायर होए वे बाबा सेवादार बाबा तारा सिंह जी, वो कहने मैनू जो पता लगे भी जपजी साहब तो बिना कल्याण नहीं, बिल्कुल चिट्टे अनपढ़ने उन्हें उड़ा उड़ा नहीं पढ़िया होया, कहने मैं 12 साल लग्या रहा जपजी साहब कंठ कर ही लिया, कहने मैं भावें कहने मैं अनपढ़ है, हूँ कहने मैं गोबिंदे मुकंदे तुम पढ़ते हो तो मैं हौली 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 नाल याद कर दें, वो जदों भी परिक्रमा च मिलणगे कहने मेरा सुनियो हुण ठीक हो गया है, फिर मैं कहना नहीं हले इत्थे आ बोलना इत्थे आ बोलना, हुण वो कहते भी मैं आके भी साडा भी तो भला होना चाहिए, वो तुरे फिरदे गोबिंदे मुकंदे उदारे पारे हरियं करियं नामे कामे जाप करने। पहला इस गल नूं असी भी सी मानते भी, पर जद असी देखिया भी जिहड़े महापुरश कोल भी जाने इहदा जाप जरूर कहिंदे ने, जब बाबा आतर सिंह जी का जीवन पढ़िया तो उन्होंने यदा बड़ा जाप किया, बाबा मित सिंह जी ने यदा बड़ा जाप कराया, बाबा हरनाम सिंह जी वाले को जो रामपुर खेड़े वाले को वो कहने ये गोबिंदे मुकंदे कराया, मैं कह सारे कही जाते हैं। संत बाबा अजीत सिंह जी हंसाली वाले को जो मैं गया, मैं महाराज अभ्यास कहदा ज्यादा करिए मूल मंत्र का करी जाओ वाहगुरु मंत्र, कहने वो गोबिंदे मुकंदे भी कर लिया करो, मैं ये भी यही कही जाते हैं। मैं कह यदा मतलब जो इन्ने ब्रह्म ज्ञानी मैनू कहते हैं तो यह मतलब कोई गल है, इन्ना जाप किया। बाबा हरनाम सिंह जी कहते मैं 1.25 लाख यदा जाप किया, 1.25 लाख दूजे शब्द का ज्ञान अंजन गुरदिया का किया, फिर 1.25 लाख मैं एक बारी कहते वह किया बड़भागिया सुहागनी जिन्हें गुरमुख मिलिया हर राय अंतर जोत प्रगासिया नानक नाम समाए, यह दो पंक्तियां का कहने मैं करता पर बहुत मेहनत नाल सी सुन सुन के 16 माला सवेरे करनिया 16 शाम को कहते मैं कर लेना। तो इस तरह इस चीज़ का पता लग्या मैनू भी ये जिहड़ा जाप है ना ये नाल महाराज की कृपा। फिर मैं करवाया कई बंदियां नू, खुद भी करके देखिया, मैं एक सिंह नू मैं 5 माला रोज करवाइया, मैं इहदा देखना असर की है। वो थोड़ा जिहा अभ्यासी सिंह सी, सिमरन उहदा चंगा सी, वह कहिंदा मेरे तां इन्ना नाम तेज हो गया मैं तो संभालिया नहीं जांदा, कहिंदा शरीर सारा हिलन लग जाता मेरा। तो इस करके है कि गोबिंदे मुकंदे सारे ही जिमें कह लिए ना सारे ही फल दिंदा, किसी पासे नूं मर्जी लै जाओ इहनूं उसे पासे नूं सारे ही फल, विद्या दा दाता है, ब्रह्म ज्ञान दा दाता है, कपाट खोल दिंदा है, माया दे भंडारे दे दिंदा, रिद्धियां सिद्धियां दे दिंदा, हरेक चीज ही इहदे विच आ जांदी, मुक्ति भी आ जांदी है। तो इस करके सतगुरु महाराज के प्यारिया ने गल दसी, महाराज ने दसी, तां मैं थोड़ा जोर लाया कि कदे कदे मूल मंत्र पढ़द्या हुण मन अपना अक जांदा, चलो वाहेगुरु कर लिया, गोबिंदे मुकंदे भी कर लिया। जिथे भी ये जाप कराया ਜਦੋਂ ਵੀ ਕੋਈ ਇਹ ਚਾਚਰੀ ਛੰਦ ਪੜ੍ਹਦਾ ਭਾਵੇਂ ਉਹ ਕਿਤੇ ਵੀ ਹੈ ਕਿਸੇ ਸ਼ਹਿਰ ਵਿੱਚ ਵੀ ਹੈ ਉਹ 10-15 ਵਾਰੀ ਜ਼ਰੂਰ ਗਾ ਕੇ ਪੜ੍ਹਦਾ ਬਈ ਮੈਂ ਕਹਿੰਦੇ ਅਸੀਂ ਅਭਿਆਸ ਹੀ ਬਣਾ ਲਿਆ ਆਪਣਾ ਤੁਰੇ ਫਿਰਦਿਆਂ ਬੈਠਦੇ ਆਉਣਦਿਆਂ ਭੁਜੰਗ ਪ੍ਰਿਆਤ ਛੰਦ ਸੱਪ ਦੀ ਚਾਲ ਵਾਲਾ ਛੰਦ ਖੱਬੇ ਸੱਜੇ ਉਹਨੇ ਵਜਨ ਤੇ ਹੈ ਚਤਰ ਚੱਕਰ ਚਤਰ ਚੱਕਰ ਚੌਹਾਂ ਚੱਕਾਂ ਦੇ ਵਿੱਚ ਭਾਵ ਚਾਰਾਂ ਚੱਕਾਂ ਦਾ ਮਤਲਬ ਹੈ ਸਾਰਾ ਸੰਸਾਰ ਕਰਤਾ ਸਾਰੇ ਸੰਸਾਰ ਦਾ ਕਰਤਾ ਹੈ ਤੂੰ ਵਾਹਿਗੁਰੂ ਚਤਰ ਚੱਕਰ ਹਰਤਾ ਸਾਰੇ ਸੰਸਾਰ ਦਾ ਹਰਤਾ ਨਾਸਕ ਵੀ ਤੂੰ ਹੀ ਹੈ ਨਾਸ ਵੀ ਕਰਦਾ ਹੈ ਕਰਤਾ ਵੀ ਆਪ ਹੀ ਹੈ ਤੇ ਨਾਸ ਵੀ ਆਪ ਹੀ ਕਰਦਾ ਚਤਰ ਚੱਕਰ ਦਾਨੇ ਚੌਹਾਂ ਚੱਕਾਂ ਵਿੱਚ ਦਾਨ ਵੀ ਤੂੰ ਹੀ ਦੇਣ ਵਾਲਾ ਸਭ ਨੂੰ ਤੁਧ ਸਭ ਸਹਿ ਨੂੰ ਦਾਨ ਦਿੱਤਾ ਖੰਡੀ ਵਰਭੰਡੀ ਪੂਰੀ ਸਭ ਲੋਈ ਹਰੇਕ ਜਗ੍ਹਾ ਤੁਸੀਂ ਹੀ ਦਾਨ ਦਿੰਦੇ ਹੋ ਹਰੇਕ ਨੂੰ ਚਤੁਰ ਚੱਕਰ ਜਾਣੇ ਚੌਹਾਂ ਚੱਕਾਂ ਦੇ ਵਿੱਚ ਜਾਣੇ ਜਾਂਦੇ ਹੋ ਜਾਣੇ ਜਾਂਦੇ ਹੋ ਤੁਸੀਂ ਹਰ ਕੋਈ ਤੁਹਾਨੂੰ ਜਾਣਦਾ ਤੁਸੀਂ ਚੌਹਾਂ ਚੱਕਾਂ ਨੂੰ ਜਾਣਦੇ ਹੋ ਚੌਹਾਂ ਚੱਕ ਤੁਹਾਨੂੰ ਜਾਣਦੇ ਨੇ ਚਤੁਰ ਚੱਕਰ ਵਰਤੀ ਚੌਹਾਂ ਚੱਕਾਂ ਦੇ ਵਿੱਚ ਵਰਤਦੇ ਹੋ ਸੁਭਾਵ ਸਾਰੇ ਸੰਸਾਰ ਦੇ ਵਿੱਚ ਚਤੁਰ ਚੱਕਰ ਭਰਤੀ ਭਰਤੀ ਸਾਰਿਆਂ ਦੇ ਪੇਟ ਦੀ ਭਰਤੀ ਕਰਨ ਵਾਲਾ ਤੂੰ ਆਪ ਹੀ ਹੈ ਹਰੇਕ ਦੇ ਪੇਟ ਨੂੰ ਭਰਦਾ ਹਰੇਕ ਨੂੰ ਰੋਜੀ ਦਿੰਦਾ ਚਤੁਰ ਚੱਕਰ ਪਾਲੇ ਚੌਹਾਂ ਚੱਕਾਂ ਦੀ ਪਾਲਣਾ ਕਰਦਾ ਭਾਵ ਸਾਰੇ ਸੰਸਾਰ ਦੀ ਚਤੁਰ ਚੱਕਰ ਕਾਲੇ ਚੌਹਾਂ ਚੱਕਾਂ ਦੇ ਵਿੱਚ ਕਾਲ ਰੂਪ ਹੋ ਕੇ ਵੀ ਆਪ ਹੀ ਬੈਠਾ ਹੈ ਜਿਹਨੂੰ ਲਿਜਾਣਾ ਉਸੇ ਟਾਈਮ ਲੈ ਜਾਣਾ ਤੂੰ ਆਪੇ ਲੈ ਕੇ ਜਾਣਾ ਚਤੁਰ ਚੱਕਰ ਪਾਸੇ ਚੌਹਾਂ ਪਾਸਿਆਂ ਵਿੱਚ ਹੀ ਤੂੰ ਵਿਆਪਕ ਹੈ ਕੋਈ ਪਾਸਾ ਤੈਥੋਂ ਖਾਲੀ ਨਹੀਂ ਕਿ ਰੱਬ ਹੈ ਇਸ ਪਾਸੇ ਨਹੀਂ ਇਹ ਤਾਂ ਲਿਖਣਾ ਪਿਆ ਮਹਾਰਾਜ ਨੂੰ ਕਿਉਂਕਿ ਦੇਵੀ ਦੇਵਤੇ ਸਾਰੇ ਪੂਰਬ ਦਿਸ਼ਾ ਚ ਨੇ ਤੇ ਇਸੇ ਪ੍ਰਕਾਰ ਉੱਤਰ ਦਿਸ਼ਾ ਚ ਉਹ ਵੀ ਦੇਵੀ ਦੇਵਤਿਆਂ ਕੋਲ ਹੀ ਹੈ ਤੇ ਪੱਛਮ ਦਿਸ਼ਾ ਦੇ ਵਿੱਚ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਜਾ ਰਹੀਆਂ ਪੱਛਮ ਦਿਸ਼ਾ ਚ ਹੋ ਗਈਆਂ ਫਿਰ ਇਸੇ ਪ੍ਰਕਾਰ ਦੱਖਣ ਵਾਲੇ ਪਾਸੇ ਹੋਰ ਚੀਜ਼ਾਂ ਹੋ ਗਈਆਂ ਪਤਾਲ ਵਿੱਚ ਹੋਰ ਚੀਜ਼ਾਂ ਨੇ ਆਕਾਸ਼ ਵਿੱਚ ਹੋਰ ਨੇ ਫਿਰ ਅਗਨ ਕੋਣ ਅਵੈਵ ਕੋਣ ਵਿੱਚ ਹੋਰ ਚੀਜ਼ਾਂ ਨੇ ਹਰੇਕ ਚੀਜ਼ ਦਾ ਆਪੋ ਆਪਣੇ ਪਾਸੇ ਤੇ ਵਾਸਾ ਹੈ ਪਰ ਤੇਰਾ ਵਾਸਾ ਸਰਵ ਵਿਆਪਕ ਹੈ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚੌਹਾਂ ਚੱਕਾਂ ਦੇ ਵਿੱਚ ਭਾਵ ਸਾਰੇ ਸੰਸਾਰ ਵਿੱਚ ਤੇਰਾ ਵਾਸਾ ਹੈ ਚਤੁਰ ਚੱਕਰ ਮੰਨਿਆ ਚੌਹਾਂ ਚੱਕਾਂ ਦੇ ਵਿੱਚ ਤੈਨੂੰ ਲੋਕ ਮੰਨਦੇ ਨੇ ਮਾਨਣੀ ਹੈ ਤੂੰ ਹਰੇਕ ਜਗ੍ਹਾ ਹੀ ਤੈਨੂੰ ਮੰਨਦੇ ਨੇ ਚਤੁਰ ਚੱਕਰ ਦਾਨਿਆ ਚੌਹਾਂ ਚੱਕਾਂ ਦੇ ਵਿੱਚ ਤੈਨੂੰ ਸਾਰੇ ਪਾਸੇ ਤੁਸੀਂ ਦਾਨ ਦੇਣ ਵਾਲੇ ਹੋ ਇਹ ਮਾਨੀਏ ਦਾਨੀਏ ਨਹੀਂ ਕਰਨਾ ਇਹ ਪਲਟ ਜਾਂਦਾ ਅੱਖਰ ਯਈਏ ਦੀ ਆਵਾਜ਼ ਆਪਣੇ ਆਪ ਹੀ ਬਦਲ ਜਾਂਦੀ ਮਾਨਿਆ ਦਾਨਿਆ ਜਿਵੇਂ ਸਭ ਬੈਰਨ ਕਵਾਸ ਸੰਘਰੀਆ ਉੱਥੇ ਲੋਕ ਬਣ ਸੰਘਰਿਆ ਸਾਰੇ ਜਣੇ ਸੰਘਰੇ ਉਹ ਰਾਰੇ